गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना है, श्री गुरु हरगोबिंद साहब जी महाराज के जीवन प्रसंग। आओ उसका अगला हिस्सा सरवण करने की कोशिश करिए जी। 42वां है पहंदे खां का दिल बदलिया। पहंदे खां का पहला प्रसंग कांड नंबर 26 विच आ चुका है। मनुख की प्रकृति बड़ी अद्भुत है, दिल की हालत बदलद्या देर नहीं लगती। हर चंगी गल नू अपने नाल जोड़न दा मनुख दा सुभाव है। पहंदे खां ये चीज़ां मिलन ते बड़ा खुश होया। गुरु जी दे उपकार लई शुकर दा भाव दिल विच उत्पन्न होया, पर नाल ही विचारन लगा कि ये मेरा सन्मान मेरे गुणा तो है। मैं अपने जिहा इक्को वीर हाँ, हुण तक जो जंग जितया गया है मेरे बाहूबल नाल जितया गया है। गुरु जी दी सेना विच इक मैं ना हुंदा तां कामयाबी ना मिलदी। ये जो कुछ मैनू मिलिया है ते मिल रहा है वह मेरे ही गुणा दा उपहार है। पहंदे खां दे दिल विच हंकार दा अंकुर उम गया ते वध्या। शौक के उसनू सोच ना फुरी कि इसका अंत की होवेगा। पहंदे खां घोड़े ते चढ़िया, घोड़े नू टुराया फिराया, दुड़ाया कुदाया ते टपाया। घोड़ा शकल सूरत विच जिवें एक मूरत सी, तिवें गुणा विच वी निपुण सी। जिसने वेख्या उसने सलाया। पहंदे खां घोड़े ते सवार होया, अपनी गली बाजार तक गया तां कि साग संबंधी आंडियां गुआंडियां ते मेलुआं गेलुआं नू ये चीज़ां दसे। सतगुरां ने घोड़े की दौड़ वेख के वाह विरोला किया, जिस तों घोड़े का नाम विरोला ही मशहूर हो गया। पहंदे खां डेरे आया, घोड़ा तबेले बदा काही नू सौंपया, आप घर आया कपड़े उतारे ते मंजे ते बैठ गया। अज इहदे विचारां विच कुछ तूफान आ गया सी। सतगुरां दीआं बख्शिशां दातां ते गरीब नवाजी नू ओह उल्टे भाव विच लै बैठा। ख्याल करदा करदा सोचण लगा कि सतगुरां पास देश विदेश तों तोहफे आउंदे हन, सारे सिखां सेवकां ते पुत्रां तक नालों मेरे ते वधीक निगाह उहनां दी टिकदी है। मेरा कद कामत डील डौल ते वीरतां हन ही अजिहियां चीज़ां जो उहनां नू मैथों सवाए किसे होर विच नहीं दींदियां। फिर अजिही हालत विच जे मेरा माण ना वधावण तां की करन, मैनू हथ विच रखण लई चीज़ां ना देण तां की करन। मेरे बिना इन्हां दे जंगां दा कम किसे होर ने थोड़ा सिरे चाड़ देना है। इस तरह विचारां विचारण लगा। आसमान खान ने पहंदे खान नू सुंदर बस्तर सजाए, नवें घोड़े ते सवार वेख्या सी। इन्हां दोनों चीज़ां नू वेख उहदा दिल टिकाणे ना रहा। पहंदे खान नू कहण लगा कि तुसी हुण बिरध हो गए हो, ये सुंदर पोशाक जवानां नू सोभदी है तुहानू नहीं फबदी। घोड़ा भी जोर वाला ते तेज़ है, ये भी तुहाडे लई खतरा ही है, सो ये दोवें चीज़ां मैनू दे दिओ। पहंदे खां ने जवाई नू सारी गल समझाई ते कहा कि ये चीज़ां सतगुर ने दित्तियां हन ते हुक्म दिता है कि जोड़ा पहन के दरबार विच आया कर। आसमान खान ने एक गल ना सुनी, दोनों चीज़ां लैण ते जोर दिता। सोरे पास गल ना मनींदी वेख के सस पास गया ते उसनू जा के सारी विथिया सुना के साफ कह दिता कि जे मैनू ये नवा घोड़ा ते जोड़ा मिल जाए तां सुख, नहीं तां मैं घरों निकल जावांगा ते कुछ खा के आत्मघात कर लवांगा। पहंदे खां दी तीवी जवाई दे मूँह तों ये गल सुन के कंब गई। पहंदे खां दी तीवी ने पति अगे सिफारिश कीती, उहदे ना मनण ते झगड़ा हो पिया। तीवी ने कर करा के पहंदे खां नू मना लिया ते घोड़ा ते जोड़ा आसमान खां ने लै लिया। अगले दिन सवेरे बाबा गुरदित्ता जी शिकार खेडण गए। मुड़न वेले आसमान खां दे पिंड पुजे, उथे बाज भी आसमान खां दे हाथ आ गया ते उसने अंदर लुका लिया। गुरु जी दे मीर शिकारी ने पहंदे खां नू मिल के सारी गल समझाई। पिंड विच ढंडोरा दिवाया पर बाज कितों मिलिया ना। गुरु जी ने आदमी भेज के पहंदे खां नू सद्या। पहंदे खां आया पर गुरु जी का बख्शिया जोड़ा पैरिया होया नहीं सी। जद दा घोड़ा जोड़ा दिता सी उदों तो ही वापस ना आवण। ਅਤੇ ਆਉਣ ਸਮੇਂ ਕੱਪੜੇ ਨਾ ਪਹਿਰਨ ਦਾ ਕਾਰਨ ਪੁੱਛਿਆ। ਸਿੱਧੇ ਅਤੇ ਵਿੰਗੇ ਰਾਹ ਦਾ ਆਰੰਭ ਮੁੱਢ ਇੱਕ ਥਾਂ 'ਤੇ ਹੀ ਹੁੰਦਾ ਹੈ ਅਤੇ ਨਿਖੜਨ ਦੇ ਟਿਕਾਣੇ ਤੋਂ ਇਹਨਾਂ ਦਾ ਫਰਕ ਐਵੇਂ ਆਖਣ ਮਾਤਰ ਹੁੰਦਾ ਹੈ। ਪਰ ਜਦ ਇੱਕ ਵੇਰ ਪਾਂਦੀ ਸਿੱਧੇ ਰਸਤਿਓਂ ਉੱਕ ਕੁਰਾਏ ਪੈ ਗਿਆ, ਫਿਰ ਰੱਬ ਹੀ ਰਾਖਾ ਹੁੰਦਾ ਹੈ। ਇਸੇ ਤਰ੍ਹਾਂ ਝੂਠ ਅਤੇ ਸੱਚ ਦੀ ਗੱਲ ਹੈ, ਅਸਲ ਸੱਚ ਹੈ ਅਤੇ ਉਹ ਦੱਸਣ ਵਿੱਚ ਕੋਈ ਕਸ਼ਟ ਅਤੇ ਤਕਲੀਫ ਨਹੀਂ। ਬਣਾਵਟ ਬਣਾਉਣ ਵਿੱਚ ਝੂਠ ਦਾ ਹੀ ਸਾਰਾ ਪਸਾਰਾ ਰਚਣਾ ਪੈਂਦਾ ਹੈ। ਪੈਂਦੇ ਹਾਂ ਗੁਰੂ ਦਰਬਾਰ ਹਾਜ਼ਰ ਹੋਇਆ। ਗੁਰੂ ਜੀ ਦੀਆਂ ਪੁੱਛਾਂ ਦਾ ਉੱਤਰ ਉਹਦੇ ਪਾਸ ਨਹੀਂ ਸੀ। ਜੇ ਉਹ ਸਾਰੀ ਗੱਲ ਜਿਉਂ ਕਿ ਤਿਉਂ ਦੱਸ ਦਿੰਦਾ ਤਾਂ ਸਤਿਗੁਰੂ ਜੀ ਨੇ ਉਸਨੂੰ ਕੀ ਕਹਿਣਾ ਸੀ। ਪੈਂਦੇ ਖਾਂ ਦੇ ਦਾਮਾਦ ਦੀ ਅੜ ਸੁਣ ਕੇ ਉਹਨਾਂ ਪੈਂਦੇ ਖਾਂ ਦੀ ਦਿਲਬਰੀ ਲਈ ਗੱਲ ਨੂੰ ਵਿਸਾਰ ਦੇਣਾ ਸੀ, ਪਰ ਉਹ ਤੀਵੀਂ ਦੇ ਆਖੇ ਲੱਗ ਕੇ ਬਾਜ਼ ਦਾ ਪਤਾ ਦੇਣ ਤੋਂ ਉੱਕਾ ਹੀ ਨਮੁੱਕਰ ਹੋ ਗਿਆ। ਕਈ ਵੇਰ ਪੁੱਛਣ 'ਤੇ ਵੀ ਉਸਨੇ ਇੱਕੋ ਹੀ ਗੱਲ ਕਹੀ ਕਿ ਬਾਜ਼ ਦਾ ਮੈਨੂੰ ਕੋਈ ਪਤਾ ਨਹੀਂ, ਮੈਂ ਢੰਡੋਰਾ ਫਿਰਾਇਆ ਹੈ, ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਹੈ, ਸਤਰਾਂ ਵਿੱਚ ਬੈਠੀਆਂ ਟੀਵੀਆਂ ਤੋਂ ਪੁੱਛਗਿੱਛ ਕੀਤੀ ਹੈ, ਪਰ ਕੋਈ ਪਤਾ ਨਹੀਂ ਲੱਗਾ। ਸਤਿਗੁਰੂ ਜੀ ਨੇ ਇੱਕ ਨਹੀਂ, ਦੋ ਨਹੀਂ, ਤਿੰਨ ਵੇਰ ਪੁੱਛਿਆ। ਉਹ ਅੱਗੋਂ ਸਤਿਗੁਰੂ ਜੀ ਦੀ ਕਸਮ ਖਾ ਗਿਆ ਕਿ ਮੈਨੂੰ ਪਤਾ ਨਹੀਂ। ਸਤਿਗੁਰੂ ਜਾਣੀ ਜਾਣ ਸਨ। ਪੈਂਦੇ ਖਾਂ ਤੋਂ ਆਸ ਅਤੇ ਅਸਲੀਅਤ ਵਿਰੁੱਧ ਗੱਲਾਂ ਸੁਣ ਕੇ ਦੰਗ ਰਹਿ ਗਏ। ਦੋ ਪਹਿਰ ਵੇਲਾ ਹੋ ਗਿਆ ਸੀ। ਹੁਣ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਭੇਜਿਆ ਕਿ ਪੈਂਦੇ ਖਾਂ ਦੇ ਘਰੋਂ ਜਾ ਕੇ ਬਾਜ਼ ਲੈ ਆਵੇ। ਭਾਈ ਬਿਧੀ ਚੰਦ ਗਿਆ। ਅਸਮਾਨ ਖਾਨ ਨੇ ਕਿੱਲੀ ਨਾਲ ਕੱਪੜੇ ਲਟਕਾਏ ਹੋਏ ਸੀ, ਖੰਡਾ ਸਿਰਾਣੇ ਸੀ, ਬਾਜ਼ ਵੀ ਅੱਡੇ 'ਤੇ ਬੈਠਾ ਸੀ। ਬਿਧੀ ਚੰਦ ਪਹੁੰਚਾ ਅਤੇ ਲੈ ਕੇ ਵਾਪਸ ਆ ਗਿਆ। ਚੀਜ਼ਾਂ ਵੇਖਦਿਆਂ ਪੈਂਦੇ ਖਾਂ ਦਾ ਹੁਲੀਆ ਵਿਗੜ ਗਿਆ। ਚਿਹਰੇ 'ਤੇ ਇੱਕ ਰੰਗ ਆਉਂਦਾ ਅਤੇ ਇੱਕ ਜਾਂਦਾ ਸੀ। ਚੀਜ਼ਾਂ ਪਰਤੱਖ ਉਹਦੇ ਘਰੋਂ ਆਈਆਂ ਸਨ। ਚਾਹੀਦਾ ਸੀ ਅਪਰਾਧ ਮੰਨ ਲੈਂਦਾ, ਉਹ ਉਲਟੇ ਰਾਹ ਪੈ ਗਿਆ। ਬਦਨਾਮੀ ਅਤੇ ਬੁਰਾਈ ਅਜੇ ਫੁੱਟਬਾਲ ਹਨ ਜਿਨ੍ਹਾਂ ਨੂੰ ਕੋਈ ਆਪਣੇ ਪਾਸ ਨਹੀਂ ਆਉਣ ਦਿੰਦਾ। ਇਸ ਨੂੰ ਸਦੀਵ ਦੂਜਿਆਂ ਪਾਸੇ ਹੀ ਰੋਣ ਦੀ ਕੋਸ਼ਿਸ਼ ਹੁੰਦੀ ਹੈ। ਪੈਂਦੇ ਖਾਂ ਵੀ ਇਸ ਰਾਹ ਤੁਰਿਆ, ਇਹ ਜਾਣ ਬੁੱਝ ਕੇ ਕਿ ਚੀਜ਼ਾਂ ਮੇਰੇ ਜਵਾਈ ਪਾਸੋਂ ਹੀ ਆਈਆਂ ਹਨ। ਫਿਰ ਵੀ ਕਹਿਣ ਲੱਗਾ, ਇਹ ਚੀਜ਼ਾਂ ਮੇਰੇ ਜਵਾਈ ਪਾਸੋਂ ਨਹੀਂ ਨਿਕਲੀਆਂ, ਮੈਨੂੰ ਬਦਨਾਮ ਕਰਨ ਵਾਸਤੇ ਘਾੜਤ ਘੜੀ ਗਈ ਹੈ। ਇਸ ਤਰ੍ਹਾਂ ਕੁਛ ਬੁੜਬੁੜ ਕਰਦਾ ਉੱਠ ਕੇ ਟੁਰ ਗਿਆ। ਬਿੱਦਰ ਨੀਤੀ ਵਿੱਚ ਲਿਖਿਆ ਹੈ ਕਿ ਜਦ ਆਦਮੀ ਦੇ ਦਿਨ ਬੁਰੇ ਆਉਂਦੇ ਹਨ ਤਦ ਧਰਮ ਰਾਜ ਡੰਡਾ ਲੈ ਕੇ ਉਹਦੇ ਸਿਰ ਨਹੀਂ ਮਾਰਦਾ, ਅਤੇ ਨਾ ਹੀ ਜਿਸ ਦੇ ਦਿਨ ਸਵੱਲੇ ਹੋਣ ਉਹਨੂੰ ਛੱਤ ਪਾੜ ਕੇ ਕੁਛ ਦੇ ਜਾਂਦਾ ਹੈ। ਉਹਦੇ ਖਿਆਲਾਂ ਵਿੱਚ ਚੰਗੀ ਮੰਦੀ ਤਬਦੀਲੀ ਕਰ ਦਿੰਦਾ ਹੈ, ਜਿਸ ਤੋਂ ਮਨੁੱਖ ਆਪਣੇ ਕੀਤੇ ਦੀ ਸਜ਼ਾ ਅਤੇ ਇਨਾਮ ਪਾ ਲੈਂਦਾ ਹੈ। ਅਸਲ ਗੱਲ ਇਹ ਜਾਪਦੀ ਹੈ ਕਿ ਗੁਰੂ ਜੀ ਨੇ ਮੁਗਲਾਂ 'ਤੇ ਫਤਿਹ ਪਾਈਆਂ ਸਨ ਅਤੇ ਉਹਨਾਂ ਨੂੰ ਭਾਵਦਾ ਨਹੀਂ ਸੀ। ਅਸਮਾਨ ਖਾਂ ਲਾਹੌਰ ਦੇ ਅਹਿਲਕਾਰ ਦਾ ਲੜਕਾ ਸੀ, ਸੋ ਇਸ ਲੜਕੇ ਦੇ ਰਾਹੀਂ ਪੈਂਦੇ ਖਾਂ ਨੂੰ ਗੁਰੂ ਜੀ ਤੋਂ ਵਿਛੜਾਉਣ ਦਾ ਕੰਮ ਹੋ ਰਿਹਾ ਸੀ। ਪੈਂਦੇ ਖਾਂ ਦੇ ਖਿਆਲਾਂ ਵਿੱਚ ਐਂ ਅਣਜਾਣੇ ਤਬਦੀਲੀ ਅਤੇ ਵਟਾਓ ਸਹਿਜੇ ਸਹਿਜੇ ਲਿਆਇਆ ਜਾ ਰਿਹਾ ਸੀ, ਜੋ ਹੁਣ ਵੱਧ ਖਲੋਤਾ। ਪੈਂਦੇ ਖਾਂ ਦੀ ਹੁਣ ਵਿਗੜੀ ਤਬੀਅਤ ਖਰਾਬੀਆਂ ਵਿੱਚ ਪੈ ਗਈ। ਲੱਗਾ ਗੁਰੂ ਜੀ ਦੇ ਵਿਰੁੱਧ ਤੰਦਣ ਤਾਣੇ ਤਣਨ। ਕਰਤਾਰਪੁਰ ਦੇ ਲਾਗੇ ਮੁਸਲਮਾਨ ਪਠਾਣਾਂ ਦੀ ਵੱਸੋਂ ਕਾਫੀ ਸੀ। ਉਹਨਾਂ ਦੇ ਪਾਸ ਫਿਰ ਫਿਰ ਕੇ ਉਹਨਾਂ ਨੂੰ ਗੁਰੂ ਜੀ ਦੇ ਵਿਰੁੱਧ ਉਕਸਾਉਣ ਲੱਗਾ। ਉਹ ਕਹਿੰਦਾ ਸੀ, ਇਹ ਗੁਰੂ ਤੁਹਾਡੇ ਇਲਾਕੇ ਵਿੱਚ ਆ ਰਿਹਾ ਹੈ, ਇਹ ਹੌਲੀ ਹੌਲੀ ਤੁਹਾਡੇ ਘਰ ਬਾਹਰ ਖੋ ਲਏਗਾ, ਜ਼ਮੀਨਾਂ ਉੱਤੇ ਕਬਜ਼ੇ ਕਰ ਲਏਗਾ ਅਤੇ ਨਕਦੀ ਮਾਲ ਜੋ ਕੁਛ ਹੈ ਲੈ ਲਏਗਾ। ਤੁਸੀਂ ਆਪਣੇ ਇਸ ਪ੍ਰਬਲ ਸ਼ਤਰੂ ਵੱਲੋਂ ਗਾਫਲ ਹੋਏ ਹੋਏ ਹੋ, ਇਹ ਗੱਲ ਚੰਗੀ ਨਹੀਂ। ਜਿਸ ਵੇਲੇ ਦੇ ਪੈਰ ਜੰਮ ਗਏ ਉਸ ਵੇਲੇ ਤੁਹਾਥੋਂ ਕੁਛ ਨਹੀਂ ਬਣ ਸਕੇਗਾ, ਹੁਣ ਜੇ ਸਾਰੇ ਇਕੱਠੇ ਹੋ ਕੇ ਇਹਦੇ ਨਾਲ ਲੜਾਈ ਕਰੋ ਤਾਂ ਤੁਸੀਂ ਬਚ ਸਕੋਗੇ। ਮੁਸਲਮਾਨ ਵੱਸੋਂ ਇਸ ਨਿਮਕ ਹਰਾਮ ਦੇ ਝਾਂਸੇ ਵਿੱਚ ਆ ਗਈ ਅਤੇ ਕੁਛ ਕੁ ਨੇ ਇਹਦੇ ਨਾਲ ਮਿਲ ਕੇ ਲੜਾਈ ਦੀ ਤਿਆਰੀ ਕੀਤੀ, ਪਰ ਇਲਾਕੇ ਦੀ ਵੱਸੋਂ ਨਾਲ ਲੈ ਕੇ ਲੜਾਈ ਕਰਨਾ ਅਤੇ ਕਾਮਯਾਬ ਹੋਣਾ ਸੌਖੀ ਗੱਲ ਨਹੀਂ ਸੀ। ਪੈਂਦੇ ਖਾਂ ਦੇ ਚਾਚੇ ਦਾ ਪੁੱਤ ਕੁਤਬ ਖਾਂ ਜਲੰਧਰ ਦਾ ਸੂਬਾ ਸੀ। 500 ਸਵਾਰ ਨਾਲ ਲੈ ਕੇ ਉਹਦੇ ਪਾਸ ਗਿਆ ਅਤੇ ਕਿਹਾ ਕਿ ਗੁਰੂ ਜੀ ਨੇ ਮੇਰਾ ਅਪਮਾਨ ਕੀਤਾ ਹੈ, ਬੇਪਤੀ ਕੀਤੀ ਹੈ, ਨੌਕਰੀਓਂ ਹਟਾ ਦਿੱਤਾ ਹੈ, ਮੈਂ ਪਠਾਣ ਦਾ ਪੁੱਤ ਹਾਂ, ਇਸ ਅਪਮਾਨ ਨੇ ਮੇਰੇ ਅੰਦਰ ਅੱਗ ਲਾ ਦਿੱਤੀ ਹੈ, ਜਦ ਤੱਕ ਬਦਲਾ ਨਾ ਲੈ ਲਵਾਂ ਮੈਨੂੰ ਚੈਨ ਨਹੀਂ ਆਉਂਦਾ। ਜੇ ਤੂੰ ਮੇਰੀ ਸਹਾਇਤਾ ਕਰੇ ਤਦ ਮੈਂ ਗੁਰੂ ਨੂੰ ਕੀਤੀ ਦਾ ਬਦਲਾ ਦੇ ਕੇ ਆਪਣੇ ਦਿਲ ਦਾ ਗੁਬਾਰ ਕੱਢ ਸਕਾਂਗਾ। ਜੇ ਤੂੰ ਭਰਾ ਹੈ ਤਦ ਭਰਾਵਾਂ ਵਾਂਗ ਅੰਗ ਪਾਲ ਬਣ, ਪੀਰ ਪਰੇ ਰੱਖਿਅਕ ਬਣੇ, ਭਰਾਤਾ ਸ਼ੁਭ ਕੈ ਮੀਤ, ਤਿਮ ਦਾਤਾ ਦੁਰ ਪਿੱਛ ਮੈਂ, ਤੀਨੋ ਲੇ ਜਸਨੀਤ, ਭਰਾਤਨ ਪਰ ਉਪਕਾਰ ਜੋ ਜਿਮ ਤਨ ਸੰਚਿਓ ਹੋਤ, ਪਰੈ ਪੀਰ ਦਾਰਦ ਜਬੈ ਸਭ ਸੰਕਟ ਕੋ ਖੋਤ। ਭੀੜ ਪਈ ਤੇ ਭਰਾਤਾ ਮਿੱਤਰ ਤੇ ਦਾਤਾ ਕਾਲ ਵਿੱਚ ਰੱਖਿਆ ਕਰਨ ਵਾਲੇ ਤਿੰਨ ਹੀ ਜਸ ਲੈਂਦੇ ਹਨ। ਭਰਾਵਾਂ ਤੇ ਉਪਕਾਰ ਕਰਨਾ, ਧਨ ਇਕੱਠਾ ਕਰਨਾ ਤੋਂ ਲੈ ਦਰਿਦਰਤਾ ਭੀੜ ਬਣੇ ਤੇ ਸੰਕਟਾਂ ਨੂੰ ਖੋ ਦਿੰਦਾ ਹੈ। ਕੁਤਬ ਖਾਨ ਨੇ ਪੈਂਦੇ ਖਾਨ ਦੀਆਂ ਗੱਲਾਂ ਸੁਣੀਆਂ, ਮੂੰਹ ਵਿੱਚ ਉਂਗਲੀ ਪਾ ਲਈ ਤੇ ਕਹਿਣ ਲੱਗਾ, ਪੈਂਦੇ ਖਾਂ ਤੂੰ ਮੇਰਾ ਭਰਾ ਹੈ, ਤੇਰੀ ਮਦਦ ਕਰਨਾ ਮੇਰਾ ਫਰਜ਼ ਹੈ, ਪਰ ਜੋ ਗੱਲਾਂ ਤੂੰ ਕਹੀਆਂ ਹਨ ਇਹ ਮੈਨੂੰ ਚੰਗੀਆਂ ਨਹੀਂ ਲੱਗੀਆਂ। ਜਿਸ ਗੁਰੂ ਨੇ ਤੈਨੂੰ ਪਾਲਿਆ, ਹਰ ਸਮੇਂ ਹਰ ਤਰ੍ਹਾਂ ਤੇਰੀ ਸਹਾਇਤਾ ਕੀਤੀ, ਜਿਸ ਦੇ ਬਾਂਹ ਫੜਨ ਤੇ ਤੂੰ ਆਦਰ ਤੇ ਮਾਨ ਪਾਇਆ, ਜਿਸ ਦੇ ਲੂਣ ਤੋਂ ਤੇਰੇ ਸਰੀਰ ਦਾ ਇੱਕ ਇੱਕ ਰੋਮ ਬਣਿਆ, ਉਹਦੇ ਵਿਰੁੱਧ ਤੇਰਾ ਜੰਗ ਕਰਨ ਲਈ ਖੜਾ ਹੋਣਾ ਕੋਈ ਚੰਗਾ ਨਹੀਂ ਸਮਝੇਗਾ। ਜਿਹੜਾ ਵੀ ਸੁਣੇਗਾ ਸਾਹਮਣੇ ਨਾ ਸਹੀ, ਪਿੱਛੋਂ ਜ਼ਰੂਰ ਤੈਨੂੰ ਮੰਦਾ ਆਖੇਗਾ। ਇਹ ਕੰਮ ਜਿਹੜਾ ਤੂੰ ਕਰਨ ਲੱਗਾ ਹੈ ਸਾਹੂਆਂ ਦਾ ਨਹੀਂ। ਜੇ ਗੁਰੂ ਨੇ ਬਾਜ਼ ਜੋ ਤੂੰ ਆਪਣੇ ਪਿੰਡ ਆਏ ਸਾਹਿਬਜ਼ਾਦੇ ਦਾ ਤੇਰੇ ਜਵਾਈ ਨੇ ਲੁਕੋ ਲਿਆ ਸੀ ਅਤੇ ਉਹਨਾਂ ਨੇ ਵਾਪਸ ਮੰਗ ਲਿਆ ਹੈ, ਤਾਂ ਇਹਦੇ ਵਿੱਚ ਤੈਨੂੰ ਰੋਸ ਕਿਉਂ ਹੋਵੇ? ਤੇਰੀ ਭਲਿਆਈ ਇਸੇ ਵਿੱਚ ਹੈ ਕਿ ਤੂੰ ਉਹਨਾਂ ਦੇ ਪਾਸ ਚਲਾ ਜਾਏ ਅਤੇ ਮਾਫ਼ੀ ਮੰਗੇ। ਪੈਂਦੇ ਖਾਂ ਭਰਾਤਾਂ ਦੀਆਂ ਗੱਲਾਂ ਸੁਣ ਕੇ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ਮੈਂ ਤਾਂ ਇੱਥੋਂ ਸਿੱਖਿਆ ਲੈਣ ਨਹੀਂ ਆਇਆ, ਮੈਂ ਗੁਰੂ ਦੇ ਨਾਲ ਲੜ ਕੇ ਆਇਆ ਹਾਂ, ਪਠਾਣ ਦਾ ਪੁੱਤ ਹੋ ਕੇ ਉਹਦੇ ਸਾਹਮਣੇ ਜਾ ਕੇ ਸਿਰ ਨਿਵਾਵਾਂ? ਇਹ ਗੱਲ ਅਣਹੋਣੀ ਹੈ। ਮਰ ਜਾਣਾ ਕਬੂਲ ਹੈ ਪਰ ਉਹਨਾਂ ਪਾਸ ਜਾਣਾ ਕਬੂਲ ਨਹੀਂ। ਜੇ ਤੂੰ ਮੇਰੀ ਮਦਦ ਕਰ ਸਕਦਾ ਹੈ ਤਾਂ ਕਰ, ਨਹੀਂ ਤਾਂ ਗੁਰੂ ਦੀ ਮਹਿਮਾ ਦੇ ਵਾਹ ਕਹਿ ਕੇ ਮੇਰਾ ਦਿਲ ਨਾ ਦੁਖਾ। ਜਦ ਕਿਸੇ ਦੇ ਬੁਰੇ ਦਿਨ ਆਉਂਦੇ ਹਨ ਤਾਂ ਉਹਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਕਿਸੇ ਸੱਜਣ ਦੀ ਨਸੀਹਤ 'ਤੇ ਕੰਨ ਨਹੀਂ ਧਰਦਾ। ਕੁਤਬ ਖਾਨ ਕਹਿ, ਸਾਚ ਤੂੰ ਪਰਲੇਹੋ ਵਿਚਾਰੀ, ਦੀਨ ਇਮਾਨ ਪਛਾਣ ਕਹਿ, ਮੈਂ ਬਾਤ ਉਚਾਰੀ, ਜਿਨਹੋ ਦੀਆ ਖਾਵਤ ਰਹਿ, ਤਿਨ ਮਾਰਨ ਚਾਹਾਂ, ਕਹੋ ਇਮਾਨ ਤਬ ਕਿਰਤ ਰਹੋ, ਉਰ ਦੀਨ ਪੁਲਾ ਹਾਂ। ਕਹਿੰਦੇ ਹਾਂ, ਇੱਕ ਤਾਂ ਤੂੰ ਮੇਰਾ ਉਂਝ ਭਰਾ ਹੈ ਅਤੇ ਦੂਜਾ ਦੀਨ ਦਾ ਭਰਾ ਹੈ। ਕਿਸੇ ਦੀਨਦਾਰ ਵਾਸਤੇ ਇਹ ਗੱਲ ਨਹੀਂ ਸ਼ੋਭਦੀ ਕਿ ਉਹ ਇੱਕ ਮੁਸਲਮਾਨ ਦੇ ਮੁਕਾਬਲੇ 'ਤੇ ਕਾਫਰ ਦੀ ਮਹਿਮਾ ਕਰੇ, ਪਰ ਤੂੰ ਜਿਸ ਇਲਾਕੇ ਦਾ ਸੂਬਾ ਹੈ, ਗੁਰੂ ਉਸ ਇਲਾਕੇ ਦੇ ਬਾਦਸ਼ਾਹ ਦਾ ਵੈਰੀ ਹੈ, ਉਸ ਦੇ ਹੱਕ ਦੀ ਗੱਲ ਕਰਨਾ ਤੇਰੇ ਵਾਸਤੇ ਚੰਗੀ ਨਹੀਂ। ਪੈਂਦੇ ਖਾਂ ਦੀਆਂ ਨਾ ਗੱਲਾਂ ਨੇ ਕੁਤਬ ਖਾਨ ਨੂੰ ਚੌਂਕਾ ਦਿੱਤਾ ਅਤੇ ਉਹ ਸਮਝ ਗਿਆ ਕਿ ਪੈਂਦੇ ਖਾਂ ਨੇ ਜਿਸ ਦਾ ਉਮਰ ਭਰ ਖਾਧਾ ਹੈ, ਜੇ ਅੱਜ ਉਹਦੇ ਵਿਰੁੱਧ ਹੋਇਆ ਫਿਰਦਾ ਹੈ ਤਦ ਮੇਰੇ ਵਿਰੁੱਧ ਬਾਦਸ਼ਾਹ ਪਾਸੇ ਦਾ ਕੁਛ ਜਾ ਕਹਿਣਾ ਤਾਂ ਇਸ ਲਈ ਇੱਕ ਸਾਧਾਰਨ ਗੱਲ ਹੋਵੇਗੀ। ਪੈਂਦੇ ਖਾਂ ਨੂੰ ਖਤਰਨਾਕ ਆਦਮੀ ਜਾਣ ਕਹਿਣ ਲੱਗਾ, ਭਰਾ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ, ਮੈਂ ਹਰ ਤਰ੍ਹਾਂ ਮਦਦ ਕਰਨ ਵਾਸਤੇ ਤੇਰੇ ਨਾਲ ਹਾਂ। ਚੰਗੀ ਗੱਲ ਇਹ ਹੈ ਕਿ ਲਾਹੌਰ ਚੱਲ ਕੇ ਤੂੰ ਆਪਣਾ ਹਾਲ ਦੱਸੇ, ਉੱਥੋਂ ਤੈਨੂੰ ਮਦਦ ਮਿਲ ਜਾਏਗੀ ਅਤੇ ਫਿਰ ਅਸੀਂ ਸਾਰੇ ਮਿਲ ਕੇ ਚੜ੍ਹਾਈ ਕਰ ਦੇਵਾਂਗੇ। ਪੈਂਦੇ ਖਾਂ ਨੂੰ ਕੁਤਬ ਖਾਂ ਦੀ ਇਹ ਗੱਲ ਪਸੰਦ ਆ ਗਈ ਅਤੇ ਫਰਿਆਦੀ ਹੋਣ ਲਈ ਲਾਹੌਰ ਪਹੁੰਚਾ। ਲਾਹੌਰ ਦਰਬਾਰ ਵਿੱਚ ਪੈਂਦੇ ਖਾਂ ਪੁੱਜਾ, ਆਪਣੀ ਵਿਥਿਆ ਸੁਣਾਈ ਅਤੇ ਦੱਸਿਆ, ਮੈਂ ਨਿੱਕੇ ਹੁੰਦਿਆਂ ਦਾ ਗੁਰੂ ਹਰਗੋਬਿੰਦ ਪਾਤਸ਼ਾਹ, ਉਹਨਾਂ ਦੇ ਬਲ ਪਰਾਕਰਮ ਦਾ ਜਾਣੂ ਹਾਂ, ਪਿਛਲੇ ਜੰਗਾਂ ਜੁਦਾਂ ਵਿੱਚ ਉਹਨਾਂ ਦੇ ਵੱਲੋਂ ਹੋ ਕੇ ਸ਼ਾਹੀ ਸੈਨਾ ਨਾਲ ਲੜਦਾ ਰਿਹਾ ਹਾਂ। ਗੁਰੂ ਦੀ ਜਿੱਤ ਮੇਰੇ ਬਾਹੂਬਲ ਨਾਲ ਸੀ, ਮੇਰੀ ਇਸ ਬਹਾਦਰੀ ਅਤੇ ਜਾਨ ਸਾਰੀ ਦੇ ਬਦਲੇ ਉਸਨੇ ਮੇਰਾ ਘਰ ਅਤੇ ਮਾਲ ਖੋ ਲਿਆ ਹੈ ਅਤੇ ਪਿੰਡਾਂ ਦੇ ਜੱਟਾਂ ਤੋਂ ਮਰਵਾਇਆ ਹੈ। ਮੇਰੇ ਇਹ ਕਹਿਣ 'ਤੇ ਕਿ ਮੈਂ ਬਾਦਸ਼ਾਹ ਪਾਸ ਫਰਿਆਦੀ ਜਾਵਾਂਗਾ, ਮੇਰਾ ਹੋਰ ਵੀ ਅਪਮਾਨ ਕੀਤਾ ਹੈ। ਅਬ ਮੁਝਕੋ ਦਿਓ ਲਸ਼ਕਰ ਸੰਗ, ਕਰੋਂ ਜਾਏ ਮੈਂ ਦੀਰਘ ਜੰਗ, ਗੁਰ ਕੈ ਗਰ ਦੁਪੱਟਾ ਗਹਿ ਪਾਵੋ, ਐਂਚ ਆਪ ਕੇ ਨਿਕਟ ਲਿਆਵੋ, ਪੈਂਦੇ ਖਾਨ ਤਬ ਨਾਮ ਕਹਾਉਂ, ਨਤੁਰ ਆਏ ਮੈਂ ਮੁੱਖ ਨਾ ਦਿਖਾਉਂ। ਬਹਾਦਰ ਸ਼ਾਹ ਨੇ ਪਹਿੰਦੇ ਖਾਨ ਦੀਆਂ ਗੱਲਾਂ ਸੁਣੀਆਂ, ਇਹ ਸਮਝ ਕੇ ਕਿ ਇਹ ਗੁਰੂ ਦਾ ਭੇਤੀ ਹੈ। ਜੇ ਕਦੀ ਫੌਜ ਦੇ ਨਾਲ ਇਸਨੂੰ ਭੇਜਿਆ ਤਦ ਇਸਦੀ ਟੋਹ ਅਤੇ ਪਤੇ ਦੇਣ 'ਤੇ ਗੁਰੂ ਜੀ ਅਤੇ ਫਤਿਹ ਪਾਣੀ ਸੌਖੀ ਹੋ ਜਾਏਗੀ ਅਤੇ ਇੰਝ ਗਈ ਹੋਈ ਕੀਰਤੀ ਮੁੜ ਆਵੇਗੀ। ਤਲਵਾਰ ਅਤੇ ਪਾਨ ਦਾ ਬੀੜਾ ਦਰਬਾਰ ਵਿੱਚ ਰੱਖਿਆ ਅਤੇ ਕਿਹਾ, ਜਿਹੜਾ ਸੂਰਮਾ ਇਸ ਜੰਗ ਦਾ ਬੀੜਾ ਉਠਾਉਣਾ ਚਾਹੇ ਸਾਹਮਣੇ ਆਵੇ। ਕਾਲੇ ਖਾਨ ਨਾਮ ਦਾ ਇੱਕ ਸਰਦਾਰ ਬੈਠਾ ਸੀ। ਉਸਨੇ ਦਿਲ ਵਿੱਚ ਸੋਚਿਆ ਕਿ ਮੇਰਾ ਭਰਾ ਮੁਖਲਸ ਖਾਂ ਗੁਰੂ ਦੇ ਨਾਲ ਜੰਗ ਕਰਦਾ ਮਰ ਚੁੱਕਾ ਹੈ, ਮੈਂ ਉਹਦਾ ਬਦਲਾ ਲੈਣਾ ਹੈ। ਮੈਨੂੰ ਹੁਣ ਇਹ ਅਵਸਰ ਹੱਥ ਆ ਗਿਆ ਹੈ। ਜੇ ਮੈਨੂੰ ਆਗਿਆ ਮਿਲ ਜਾਏ ਤਾਂ ਬਾਦਸ਼ਾਹ ਦਾ ਕੰਮ ਹੋ ਜਾਏ ਅਤੇ ਦੂਜਾ ਮੈਂ ਆਪਣੇ ਭਰਾ ਦਾ ਬਦਲਾ ਲੈ ਕੇ ਛਾਤੀ ਠੰਡੀ ਕਰ ਲਵਾਂਗਾ। ਇਹ ਵਿਚਾਰ ਕੇ ਉੱਠ ਕਰ ਜੋਰਤ ਬੋਲਿਓ ਸੋਏ, ਹਜ਼ਰਤ ਹੁਕਮ ਮੋਏ ਕੋ ਹੋਏ, ਸੈਨਾ ਸਕਲ ਜੰਗ ਕਰ ਕਹਿ ਹੈ, ਹਰ ਗੋਬਿੰਦ ਜੀਵਤ ਗਹਿ ਲੈ ਹੈ, ਨਿਕਟ ਆਪ ਕੇ ਜਦ ਹਮ ਲਿਆਵੇਂ, ਭਰਾਤ ਮੇਰੇ ਕੀ ਕਰਕ ਮਿਟਾਵੇਂ, ਭਰਿਓ ਰਿਦਾਰ ਇਸ ਜਵਾਲ ਪ੍ਰਕਾਸ਼ੀ, ਜੋ ਸਭ ਗੁਰ ਪਰ ਕਰਵ ਨਿਕਾਸੀ। ਬਾਦਸ਼ਾਹ ਨੇ ਕਾਲੇ ਖਾਨ ਨੂੰ ਜੰਗ ਦੀ ਕਮਾਨ ਸੌਂਪੀ। ਖਵਾਜਾ ਅਨਵਰ ਖਾਨ ਨਾਲ ਹੋਇਆ। ਪਹਿੰਦੇ ਖਾਂ ਅਤੇ ਉਹਦੇ ਦਾਮਾਦ ਅਸਮਾਨ ਖਾਨ ਨੇ ਵੀ ਘੋੜੇ ਸੰਭਾਲੇ ਅਤੇ ਕੁਤਬਦੀਨ ਜਲੰਧਰ ਵਾਲਾ ਵੀ ਸਾਥ ਦਿੱਤਾ। ਫੌਜ ਦੇ ਲਾਹੌਰ ਤੋਂ ਚੱਲਣ ਲੱਗਿਆਂ ਹੀ ਸ਼ਰਾਬ ਦੇ ਦੌਰ ਚੱਲਣ ਲੱਗੇ ਅਤੇ ਇਹ ਸਰਦਾਰ ਨਸ਼ੇ ਵਿੱਚ ਮਸਤ ਹੋਏ ਹੋਏ ਅੰਡ ਬੰਡ ਬਕਦੇ ਕਰਤਾਰਪੁਰ ਵੱਲ ਤੁਰੇ। ਸੰਨ 1691 ਬਿਕਰਮੀ 1634 ਈਸਵੀ ਵਿੱਚ ਸ਼ਾਹੀ ਫੌਜ ਨੇ ਲਾਹੌਰ ਵੱਲੋਂ ਕੂਚ ਕੀਤਾ। ਕਵੀ ਸੰਤੋਖ ਸਿੰਘ ਜੀ ਕਾਲੇ ਖਾਂ ਅਤੇ ਉਹਦੇ ਸਾਥੀਆਂ ਦੀ ਚੜ੍ਹਾਈ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ, ਮਨੋ ਟੀਡ ਗਨ ਗਮਨੇ ਐਸੇ, ਹਿੰਮੇ ਗਰਨ ਜਾਤ ਹੈ ਜੈਸੇ, ਮਨੋ ਮਕੋਰਨ ਲਾਗੇ ਪੰਖ, ਸਨਮੁਖ ਬਿਹੰਗਨ ਚਲੇ ਅਸੰਖ। ਜਿਵੇਂ ਟਿੱਡੀ ਦਲ ਬਰਫ਼ ਵਿੱਚ ਗਲਣ ਤੁਰ ਪੈਂਦਾ ਹੈ, ਮਨੋ ਕੀੜੀਆਂ ਨੂੰ ਖੰਭ ਲੱਗ ਪਏ ਹਨ ਅਤੇ ਪੰਛੀਆਂ ਦੇ ਸਾਹਮਣੇ ਜੋ ਇਹਨਾਂ ਨੂੰ ਖਾ ਜਾਂਦੇ ਹਨ ਚਲੇ ਹਨ। ਇਹ ਫੌਜ ਕੂਚ ਕਰਦੀ ਬਿਆਸਾ ਦੇ ਕੰਢੇ 'ਤੇ ਪੁੱਜੀ। ਦੂਰ ਨੇੜੇ ਤੋਂ ਮਲਾਹ ਇਕੱਠੇ ਕੀਤੇ ਅਤੇ ਕਿਸ਼ਤੀ ਦੇ ਪੂਰ ਭਰ ਭਰ ਕੇ ਸੈਨਾ ਪਾਰ ਹੋਣ ਲੱਗੀ। ਪੰਜੇ ਸਰਦਾਰ ਪਾਰ ਹੋਏ, ਦੁਆਬੇ ਦੇ ਰਾਹ ਪਏ ਅਤੇ ਇੱਕ ਛਾਂ ਵਾਲੀ ਥਾਂ 'ਤੇ ਫੌਜ ਨੇ ਡੇਰਾ ਜਾ ਕੀਤਾ। ਰਾਤ ਉੱਥੇ ਰਹੇ। ਸਵੇਰੇ ਪੰਜੇ ਸਰਦਾਰ ਇਕੱਠੇ ਹੋਏ। ਜੰਗ ਕਿਵੇਂ ਛੇੜੀ ਜਾਏ ਦੇ ਵਿਸ਼ੇ 'ਤੇ ਗੱਲਬਾਤ ਹੋਣ ਲੱਗੀ। ਕੁਤਬ ਖਾਨ ਸੂਬਾ ਜਲੰਧਰ ਨੇ ਕਿਹਾ, ਗੁਰੂ ਬੜਾ ਬਹਾਦਰ ਹੈ, ਅੱਗੇ ਕਈ ਲੜਾਈਆਂ ਵਿੱਚ ਉਹਦੇ ਹੱਥ ਵੇਖ ਚੁੱਕੇ ਹਾਂ, ਹੁਣ ਇੱਕੋ ਹੀ ਗੱਲ ਜਾਪਦੀ ਹੈ ਕਿ ਇਕੱਠੇ ਹੋ ਕੇ ਜਾ ਕੇ ਇੱਕਦਮ ਚਾਰੇ ਪਾਸਿਆਂ ਤੋਂ ਕਮਸਾਨ ਦਾ ਯੁੱਧ ਛੇੜ ਦੇਵੀ। ਪਹਿੰਦੇ ਖਾਂ ਅਤੇ ਉਹਦਾ ਜਵਾਈ ਅਸਮਾਨ ਖਾਂ ਕਹਿਣ ਲੱਗੇ, ਸੋਚ ਵਿਚਾਰ ਦੀ ਕੋਈ ਲੋੜ ਨਹੀਂ, ਸਾਡੇ ਹੱਥ ਵੇਖਣੇ, ਅਸੀਂ ਉਹ ਕੁਛ ਕਰ ਦੱਸਾਂਗੇ ਜੋ ਕਿਸੇ ਦੇ ਵਹਿਮ ਗੁਮਾਨ ਵਿੱਚ ਵੀ ਨਾ ਹੋਵੇ। ਕਾਲੇ ਖਾਂ ਦੀ ਰਾਏ ਸੀ ਕਿ ਪਹਿੰਦੇ ਖਾਂ ਅਤੇ ਅਸਮਾਨ ਖਾਂ ਗੁੱਸੇ ਵਿੱਚ ਸੋਚਣ ਵਾਲੀ ਗੱਲ ਨਹੀਂ ਸੋਚ ਰਹੇ। ਵੈਰੀ ਦਾ ਬਲ ਦਲ ਕਿਲੇ ਅਤੇ ਖਜ਼ਾਨਾ ਇਹਨਾਂ ਗੱਲਾਂ ਦਾ ਅਨੁਮਾਨ ਲਾ ਕੇ ਅੱਗੇ ਕਦਮ ਉਠਾਇਆ ਜਾਵੇ। ਪਹਿੰਦੇ ਖਾਂ ਦੀਆਂ ਗੱਲਾਂ 'ਤੇ ਭਰੋਸਾ ਕਰਕੇ ਬਿਨਾਂ ਸੋਚੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਅਨਵਰ ਖਾਂ ਨੇ ਕਾਲੇ ਖਾਂ ਦੀ ਗੱਲ ਦੀ ਪੁਸ਼ਟੀ ਕੀਤੀ। ਖਵਾਜਾ ਅਨਵਰ ਖਾਂ ਕਰਤਾਰਪੁਰ ਦੇ ਹਾਲਾਤ ਵੇਖਣ ਲਈ ਨੀਅਤ ਹੋਇਆ। ਇਹ ਅੱਗੇ ਕਈ ਵਾਰ ਜਲੰਧਰ ਦੇ ਹਾਕਮ ਵੱਲੋਂ ਏਲਚੀ ਹੋ ਕੇ ਆ ਚੁੱਕਾ ਸੀ। ਕਰਤਾਰਪੁਰ ਦੀਆਂ ਗਲੀਆਂ ਕੂਚੀਆਂ ਅਤੇ ਮੁਹੱਲਿਆਂ ਦਾ ਜਾਣੂ ਸੀ। ਗੁਰੂ ਜੀ ਦੇ ਦੀਵਾਨਾਂ ਵਿੱਚ ਆਇਆ, ਸ਼ਹਿਰ ਵਿੱਚ ਫਿਰਿਆ ਅਤੇ ਸਿੱਖ ਸਿਪਾਹੀਆਂ ਵਿੱਚ ਰਿਹਾ। ਇੱਥੋਂ ਵਾਪਸ ਜਾ ਕੇ ਇਸਨੇ ਕਾਲੇ ਖਾਂ ਨੂੰ ਖਬਰ ਦਿੱਤੀ ਕਿ ਗੁਰੂ ਸਾਹਿਬ ਇਸ ਤੁਹਾਡੇ ਹਮਲੇ ਤੋਂ ਉੱਕਾ ਬੇਖਬਰ ਹਨ, ਤੁਹਾਡੀ ਚੜ੍ਹਾਈ ਦਾ ਉਹਨਾਂ ਨੂੰ ਪਤਾ ਨਹੀਂ, ਇਸ ਵਾਸਤੇ ਹੁਣ ਤੱਕ ਉਹਨਾਂ ਵੱਲੋਂ ਲੜਾਈ ਦੀ ਕੋਈ ਤਿਆਰੀ ਨਹੀਂ। ਇਸ ਅਚੇਤ ਦਸ਼ਾ ਵਿੱਚ ਹੱਲਾ ਕਰਨਾ ਕਾਮਯਾਬ ਰਹੇਗਾ। ਇਹ ਹੱਲਾ ਦਿਨ ਨੂੰ ਕਰਨਾ ਚਾਹੀਦਾ ਹੈ ਜਾਂ ਰਾਤ ਨੂੰ, ਇਹ ਤੁਸੀਂ ਵਿਚਾਰ ਕਰ ਲਓ। ਕਾਲੇ ਖਾਂ ਨੇ ਕੁਤਬ ਖਾਂ ਅਤੇ ਪਹਿੰਦੇ ਖਾਂ ਨੂੰ ਸੱਦਿਆ, ਅਨਵਰ ਖਾਂ ਦਾ ਦੱਸਿਆ ਹਾਲ ਸੁਣਾਇਆ। ਕਾਫ਼ੀ ਵਿਚਾਰ ਦੇ ਮਗਰੋਂ ਫੈਸਲਾ ਹੋਇਆ ਕਿ ਪਾਛਲ ਰਾਤ ਪਰੋ ਕਰ ਹੇਲਾ, ਕਰੋਂ ਚਮੂ ਹਤਰੇਲ ਰੁਪੇਲਾ, ਪਹਿੰਦਾ ਸਨਮੁਖ ਤਿਨਕੈ ਜੈ ਹੈ, ਬਲ ਵਿਸਾਲ ਤੇ ਗਹਿ ਗੁਰ ਲੈ ਹੈ, ਅਲਬ ਬਾਹੀਨੀ ਮਾਰਨ ਕਹਾਂ, ਹਤੈਂ ਤੁਰਤ ਹਮ ਲਸ਼ਕਰ ਮਹਾਂ। ਪਿਛਲੀ ਰਾਤ ਹੱਲਾ ਕੀਤਾ ਜਾਏ, ਗੁਰੂ ਜੀ ਦੀ ਸੈਨਾ ਬੜੀ ਥੋੜ੍ਹੀ ਹੈ, ਗੁਰੂ ਜੀ ਦੀ ਸੈਨਾ ਥੋੜ੍ਹੀ ਹੈ ਅਤੇ ਸਾਡੇ ਪਾਸ ਲਸ਼ਕਰ ਭਾਰੀ ਹੈ, ਇਸ ਵਾਸਤੇ ਗੁਰੂ ਜੀ ਦੀ ਸੈਨਾ ਨੂੰ ਸਹਿਜੇ ਹੀ ਮਾਰ ਲਵਾਂਗੇ। ਇੰਨੀ ਭਾਰੀ ਫੌਜ ਪਾਸ ਹੋਣ 'ਤੇ ਯਕੀਨ ਹੋ ਜਾਣ 'ਤੇ ਵੀ ਕਿ ਗੁਰੂ ਜੀ ਜੰਗ ਵੱਲੋਂ ਅਚੇਤ ਹਨ, ਫਿਰ ਵੀ ਗੁਰੂ ਜੀ ਦੇ ਸਾਹਮਣੇ ਜਾਣ ਦਾ ਕਿਸੇ ਨੂੰ ਹੀਆ ਨਹੀਂ ਪਿਆ। ਇਸ ਜੰਗ ਦੀ ਜੜ ਪੈਂਦੇ ਖਾਂ ਸੀ, ਇਸ ਵਾਸਤੇ ਪੈਂਦੇ ਖਾਂ ਨੂੰ ਗੁਰੂ ਜੀ ਦੇ ਸਾਹਮਣੇ ਜਾਣ ਲਈ ਕਿਹਾ ਗਿਆ। ਧੀਰ ਮੱਲ ਨੂੰ ਇਸ ਚੜ੍ਹਾਈ ਦੀ ਖਬਰ ਮਿਲੀ, ਉਹਦਾ ਮਨ ਅਧੀਰ ਹੋ ਗਿਆ ਅਤੇ ਉਸਨੇ ਕਾਲੇ ਖਾਂ ਨੂੰ ਚਿੱਠੀ ਲਿਖੀ ਕਿ ਮੈਂ ਪਾਤਸ਼ਾਹ ਦਾ ਅਨੁਸਾਰੀ ਹਾਂ, ਤੁਹਾਡੇ ਨਾਲ ਵੈਰ ਵਿਰੋਧ ਨਹੀਂ ਕਰਾਂਗਾ। ਚਿੱਠੀ ਪੜ੍ਹ ਕੇ ਕਾਲੇ ਖਾਂ ਅਤੇ ਉਸਦੇ ਸਲਾਹਕਾਰ ਖੁਸ਼ ਹੋ ਗਏ। ਇਹ ਸਮਝ ਕੇ ਕਿ ਘਰ ਪਾਟ ਗਿਆ ਹੈ, ਉਹਨਾਂ ਨੂੰ ਜਿੱਤ ਹੋਰ ਵੀ ਨੇੜੇ ਦਿਸਣ ਲੱਗੀ। ਕਾਲੇ ਖਾਂ ਨੇ ਧੀਰ ਮੱਲ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਦੀਆਂ ਖਬਰਾਂ ਦਿੰਦੇ ਰਹੋ ਜਿਨ੍ਹਾਂ ਤੋਂ ਫਤਿਹ ਹੋ ਜਾਏ। ਇਹ ਚਿੱਠੀ ਧੀਰ ਮੱਲ ਪਾਸ ਪਹੁੰਚਾ ਦਿੱਤੀ। ਲਾਹੌਰੋਂ ਕੂਚ ਕਰਨ ਦੇ ਦਿਨ ਤੋਂ ਲੈ ਕੇ ਹੁਣ ਤੱਕ ਚੜ੍ਹਾਈ ਦੀ ਖਬਰ ਗੁਪਤ ਸੀ। ਜਦ ਕੋਈ ਪੁੱਛਦਾ ਤਦ ਉੱਤਰ ਇਹ ਦਿੰਦੇ ਕਿ ਰੋਪੜ ਦੇ ਪੀਰ ਦੀ ਮਜ਼ਾਰ 'ਤੇ ਕਾਲੇ ਖਾਂ ਸੁੱਖਣਾ ਚੜਾਉਣ ਜਾ ਰਿਹਾ ਹੈ। ਦੁਆਬੇ ਵਿੱਚ ਜਿਤਨੇ ਪਠਾਣ ਸਨ ਸਾਰਿਆਂ ਨੂੰ ਹਰਕਾਰੇ ਭੇਜ ਕੇ ਮੰਗਾ ਲਿਆ। ਸਿਪਾਹੀ ਅਤੇ ਅਫਸਰਾਂ ਦੀ ਬੜੀ ਖਾਤਰਦਾਰੀ ਕੀਤੀ। ਆਪਣੇ ਅੱਗੇ ਪਿੱਛੇ ਭਾਰੀ ਸੈਨਾ ਇਕੱਠੀ ਹੋਈ ਵੇਖ ਕਾਲੇ ਖਾਂ ਬੜਾ ਖੁਸ਼ ਹੋਇਆ ਅਤੇ ਉਹਦੇ ਦਿਲ ਵਿੱਚ ਲੜਾਈ ਕਰਨ ਦੀ ਉਮੰਗ ਵਧਣ ਲੱਗੀ। ਰਾਤ ਦੇ ਹਨੇਰੇ ਨੇ ਦਿਨ ਦੀ ਰੋਸ਼ਨੀ ਨੂੰ ਲੁਕਾ ਲਿਆ। ਕਾਲੇ ਖਾਂ ਨੇ ਫੌਜ ਵਿੱਚ ਗੋਲੀ ਬਾਰੂਦ ਵੰਡ ਦਿੱਤਾ। ਘੋੜਿਆਂ ਉੱਤੇ ਜ਼ੀਨਾ ਪਾ ਲਈਆਂ, ਸ਼ਰਾਬਾਂ ਪੀ ਲਈਆਂ, ਇਹ ਲਸ਼ਕਰ ਇੰਝ ਤੁਰ ਪਿਆ ਮਾਨੋ ਸਮੁੰਦਰ ਉਛਾਲੇ ਖਾਂਦਾ ਵੱਧਾ ਆ ਰਿਹਾ ਹੈ। ਜਦ ਅੱਧਾ ਕੁ ਸਫ਼ਰ ਆਏ ਤਦ ਕੁਤਬ ਖਾਂ ਦਾ ਛੋਟਾ ਭਰਾ ਮਲਕ ਦਾਤਾਰ ਖਾਂ ਆਪਣੀ ਸੈਨਾ ਲੈ ਕੇ ਆ ਮਿਲਿਆ। ਦਾਤਾਰ ਖਾਂ ਦੇ ਪੁੱਛਣ 'ਤੇ ਕਾਲੇ ਖਾਂ ਬੋਲਿਓ, ਗਰਬਾਏ ਕਿਹਰ ਬਲੀ ਰਹੇ ਇਸ ਥਾਂ, ਬਹੁਤ ਜੀਵ ਸੰਘਾਰਨ ਕਰੇ ਕੋਬਲ ਧਾਰਨਾ ਆਗੇ ਅੜੇ, ਤਿਸ ਕੇ ਹਿੱਤ ਸ਼ਿਕਾਰ ਕੋ ਚਾਲੇ ਅਬ ਸੰਘਾਰੇ ਖੋਜ ਬਿਸਾਲੇ। ਛੋਟੇ ਮੀਰ ਜਾ ਕੇ ਡੇਰਾ ਕੀਤਾ। ਉਹ ਸੈਨਾ ਜੋ ਵੱਖੋ ਵੱਖਰੇ ਪਾਸਿਆਂ ਤੋਂ ਆ ਰਹੀ ਸੀ ਅਤੇ ਇੱਥੇ ਇਕੱਠੀ ਹੋਈ। ਕਾਲੇ ਖਾਂ ਨੇ ਆਪਣੀ ਕੌਂਸਲ ਸੱਦੀ ਅਤੇ ਵਿਚਾਰ ਮਗਰੋਂ ਫੈਸਲਾ ਹੋਇਆ ਕਿ ਹੁਣ ਚੁੱਪ ਚਾਪ ਹੱਲਾ ਕੀਤਾ ਜਾਏ। ਪੈਂਦੇ ਖਾਂ ਗੁਰੂ ਕੇ ਮਹਿਲਾਂ ਦੇ ਦਰਵਾਜ਼ੇ ਪਾਸ ਜਾ ਖੜਾ ਹੋਵੇ, ਜਿਸ ਵੇਲੇ ਗੁਰੂ ਜੀ ਅੰਦਰੋਂ ਬਾਹਰ ਆਉਣ ਇਹ ਉਹਨਾਂ ਨੂੰ ਚੁੱਕ ਕੇ ਲੈ ਆਵੇ, ਫਿਰ ਪਿੰਡ ਲੁੱਟ ਲਿਆ ਜਾਏ। ਕਾਲੇ ਖਾਂ ਦੇ ਕੂਚ ਦੀ ਗੁਰੂ ਜੀ ਨੂੰ ਖਬਰ ਸੀ ਅਤੇ ਉਹਦੇ ਲਸ਼ਕਰ ਦੇ ਹਰ ਪੜਾਵ ਤੋਂ ਆਪ ਜਾਣੂ ਸਨ। ਸੰਧਿਆ ਸਮੇਂ ਇਹਨਾਂ ਨੇ ਆਪਣੀ ਸੈਨਾ ਵਿੱਚ ਗੋਲੀ ਬਾਰੂਦ ਵੰਡ ਦਿੱਤਾ ਅਤੇ ਕਿਹਾ ਕਿ ਅੱਧੀ ਰਾਤ ਪਿੱਛੋਂ ਜਾਗ ਪੈਣਾ। ਰਾਤ ਡੇਢ ਪੈਰ ਰਹਿੰਦੀ ਸੀ। ਕਾਲੇ ਖਾਂ ਦਾ ਲਸ਼ਕਰ ਕਰਤਾਰਪੁਰ ਦੇ ਨੇੜੇ ਆ ਗਿਆ, ਧੌਂਸਿਆਂ ਉੱਤੇ ਚੋਟ ਲਾਈ। ਸਿੱਖ ਅੱਗੇ ਹੀ ਸਾਵਧਾਨ ਸੀ। ਇੱਕ ਪਹਿਰੇਦਾਰ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਗੁਰੂ ਜੀ ਅੱਗੇ ਸੋਚ ਇਸ਼ਨਾਨ ਕਰਕੇ ਵਾਹਿਗੁਰੂ ਦੇ ਵਿੱਚ ਲੀਨ ਸਨ। ਸੇਵਾਦਾਰ ਨੇ ਤੁਰਕਾਨੀ ਫੌਜ ਦੇ ਆ ਪਹੁੰਚਣ ਦੀ ਖਬਰ ਸੁਣਾਈ। ਧੀਰ ਅਤੇ ਵੀਰ ਗੁਰੂ ਜੀ ਨੇ ਜਪ ਕੀਨ ਪਾਠ ਚਿੱਤ ਏਕ ਹੋਏ ਪ੍ਰਭ ਸਰਬ ਕਲਾ ਸਮਰੱਥ ਸੋਏ ਪਾਠ ਅੰਤ ਕੀਨ ਸਿਰ ਕੋ ਨਿਵਾਏ ਤਬ ਸੁਨੀ ਤੁਫੰਗਨ ਤੁਨ ਉਠਾਏ। ਗੁਰੂ ਜੀ ਨੇ ਹੁਕਮ ਦਿੱਤਾ ਕਿ ਭਾਈ ਲੱਖੂ 500 ਜਵਾਨ ਲੈ ਕੇ ਸਾਹਮਣੇ ਜਾਏ। ਮਿਹਰ ਚੰਦ ਅਤੇ ਅਮੀਆਂ ਦੋਨੋਂ ਯੋਧੇ 400 ਆਦਮੀ ਨਾਲ ਲੈ ਕੇ ਸੱਜੇ ਅਤੇ ਖੱਬੇ ਹੱਥੋਂ ਉਹਦੀ ਮਦਦ ਕਰਨ ਅਤੇ 900 ਘੋੜਸਵਾਰ ਕਰਤਾਰਪੁਰ ਦੀ ਰੱਖਿਆ ਕਰਨ। ਬਾਬਾ ਗੁਰਦਿੱਤਾ ਜੀ ਸ਼ਸਤਰ ਬਸਤਰ ਸਜਾ ਹਾਜ਼ਰ ਹੋਏ ਅਤੇ ਜੰਗ ਵਿੱਚ ਸ਼ਾਮਲ ਹੋਣ ਦੀ ਆਗਿਆ ਮੰਗੀ। ਸਤਿਗੁਰਾਂ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਫਿਰ ਕੇ ਦਰਵਾਜ਼ਿਆਂ 'ਤੇ ਖੜ੍ਹੇ ਯੋਧਿਆਂ ਨੂੰ ਸਾਵਧਾਨ ਰੱਖਣ 'ਤੇ ਨੀਯਤ ਕੀਤਾ। ਕਾਲੇ ਖਾਂ ਅਤੇ ਭਾਈ ਲੱਖੂ ਦੀ ਸੈਨਾ ਸਾਹਮਣੇ ਹੋਈ, ਗੋਲੀਆਂ ਚੱਲੀਆਂ, ਭਾਈ ਲੱਖੂ ਦੀ ਫੌਜ ਦੇ ਨਿਸ਼ਾਨੇ ਨਿਸ਼ਾਨੇ 'ਤੇ ਬੈਠੇ। ਕਾਲੇ ਖਾਂ ਦੀ ਫੌਜ ਦਾ ਫਰੰਟ ਪਹਿਲੇ ਹਾਥੀ ਢੇਰ ਹੋ ਗਿਆ। ਸੂਰਮੇ ਅੱਗੇ ਵੱਧ ਵੱਧ ਕੇ ਲੜਨ ਲੱਗੇ। ਗਰਦ ਇੰਨੀ ਉੱਡੀ ਕਿ ਆਮੋ ਸਾਹਮਣੇ ਖੜੋਤੇ ਵਿਖਾਈ ਨਹੀਂ ਦਿੰਦੇ ਸਨ। ਇਸ ਧੁੰਦੂਕਾਰ ਵਿੱਚ ਸਿੱਖਾਂ ਦੀਆਂ ਗੋਲੀਆਂ ਵੈਰੀਆਂ ਦੇ ਆਹੂ ਲਾ ਰਹੀਆਂ ਸਨ। ਕਾਲੇ ਖਾਂ ਜਿਸ ਪਾਸੇ ਧਿਆਨ ਮਾਰਦਾ ਸੀ ਆਪਣੀ ਸੈਨਾ ਨੂੰ ਲਹੂ ਲੁਹਾਨ ਅਤੇ ਸਥਰਾਂ ਵਾਂਗ ਧਰਤੀ 'ਤੇ ਪਿਆ ਵੇਖਦਾ ਸੀ। ਉਸਨੇ ਆਪਣੀ ਫੌਜ ਨੂੰ ਕੜਕ ਕੇ ਕਿਹਾ, ਦੁਹੈ ਘਟਕਾਂ ਮੈਂ ਫਜ਼ਰ ਹੈ ਸਰਿਓ ਨਾ ਕਾਰਜ ਕੋਏ, ਉਰ ਸਮੀਪਤਾ ਨਹਿ ਪਈ, ਕਹਾਂ ਮਾਰ ਲੁੱਟ ਹੋਏ। ਤੁਰਕ ਸੈਨਾ ਲੁੱਟ ਦੇ ਲਾਲਚ ਵਿੱਚ ਫਿਰ ਤਕੜੀ ਹੋ ਗਈ ਵਧੀ। ਇੱਧਰੋਂ ਭਾਈ ਲੱਖੂ ਦੇ ਸੂਰਮਿਆਂ ਨੇ ਅੱਗੇ ਵੱਧਦਿਆਂ ਨੂੰ ਹੱਥੋਂ ਹੱਥ ਲਿਆ। ਬਹੁ ਨਮਸਕਾਰਨੀ ਛੇਰ ਛੇਰ, ਸੁਪਟਨ ਸਰੀਰ ਕੇ ਫੇਰ ਫੇਰ, ਕਰ ਪ੍ਰਾਨ ਹਾਨ ਛਿਤ ਡਾਲ ਡਾਲ, ਗਨ ਲੋਥ ਪੋਥ ਹੋਏ ਕਾਲ ਕਾਲ। ਬਹੁ ਤੁਰਕ ਤੁਰੰਗ ਅੰਬਾਰ ਲਾਗ, ਰਣ ਖੇਤ ਪਏ ਤਨ ਤਿਆਗ ਤਿਆਗ, ਇੱਕ ਮੁੱਖ ਕਰਾ ਤੇ ਹਾਏ ਹਾਏ, ਦੁੱਖ ਮਹਾਂ ਕਾਓ ਗਨ ਖਾਏ ਖਾਏ, ਗੁਰਸੂਰ ਥੋਰ ਹੂੰ ਲਾਗ ਕਾਏ, ਪ੍ਰਭ ਮਹਾਰਾਜ ਹੋਵਤ ਸਹਾਏ, ਤੁਰਕਨ ਹਜ਼ਾਰ ਹੂੰ ਪ੍ਰਾਨ ਹਾਨ, ਮਿਲ ਧੂਰ ਪਰੇ ਸੁਪਤੇ ਮਹਾਨ, ਬਹੁ ਪਯੋ ਪੰਕ ਸ਼ਰੁਣਤ ਚਾਲ, ਇਮ ਲਰਤ ਮਰਤ ਰਣ ਕਾਲ ਕਾਲ। ਬਿਤ ਗਈ ਜਾਮਨੀ ਤਮ ਸਮੇਤ, ਨਭ ਚੜਿਓ ਦਿਨੇਸ਼ ਪ੍ਰਕਾਸ਼ ਹੈ। ਇਸ ਜੰਗ ਵਿੱਚ ਕਰਤਾਰਪੁਰ ਇੱਕ ਦੀਵੇ ਦੇ ਮਾਨਣ ਸੀ, ਜਿਸ ਦੇ ਤੁਰਕ ਪਤੰਗੇ ਅੱਗੇ ਵੱਧ ਵੱਧ ਢੇਰੀ ਹੋ ਰਹੇ ਸਨ। ਦਿਨ ਚੜ੍ਹਨ ਤੱਕ ਅੱਧੀ ਸੈਨਾ ਮਰਵਾ ਕੇ ਕਾਲੇ ਖਾਂ ਦਾ ਕਲੇਜਾ ਧੱਕ ਧੱਕ ਕਰਨ ਲੱਗਾ। ਪੈਂਦੇ ਖਾਂ ਅਤੇ ਉਹਦੇ ਸਾਥੀਆਂ ਨੇ ਜਿਹੜੇ ਸਬਜ਼ ਬਾਗ ਦੱਸੇ ਸਨ, ਉਹਨਾਂ ਵਿੱਚ ਕੋਈ ਅਸਲੀਅਤ ਨਾ ਦਿਸੀ। ਅਨਵਰ ਖਾਂ ਉਹਦਾ ਆਪਣਾ ਆਦਮੀ ਸੀ, ਉਹਦਾ ਇਹ ਕਹਿਣਾ ਕਿ ਗੁਰੂ ਜੀ ਜੰਗ ਵੱਲੋਂ ਬੇਖਬਰੇ ਹਨ ਵੀ ਸਹੀ ਨਾ ਨਿਕਲਿਆ। ਉਸਨੇ ਸਾਰੇ ਸਰਦਾਰਾਂ ਨੂੰ ਇਕੱਠਾ ਕਰਕੇ ਕਿਹਾ ਕਿ ਹੁਣ ਤੱਕ ਦੀ ਸਾਡੀ ਚਾਲ ਪੁੱਠੀ ਪਈ ਹੈ, ਜੰਗ ਜਿੰਨਾ ਲੰਮਾ ਹੋਵੇਗਾ ਉਨਾ ਹੀ ਨੁਕਸਾਨ ਜ਼ਿਆਦਾ ਹੋਵੇਗਾ ਅਤੇ ਕਾਮਯਾਬੀ ਸ਼ੁਬੇ ਵਿੱਚ ਹੋਵੇਗੀ। ਇਸ ਵਾਸਤੇ ਸਾਰੇ ਪਾਸਿਓਂ ਕਰਤਾਰਪੁਰ ਨੂੰ ਘੇਰ ਕੇ ਹੱਲਾ ਕਰਨਾ ਚਾਹੀਦਾ ਹੈ। ਕੁਤਬ ਖਾਂ ਚੜ੍ਹਦੇ ਵੱਲ, ਅਨਵਰ ਅਤੇ ਅਸਮਾਨ ਖਾਂ ਦੱਖਣ, ਪੈਂਦੇ ਖਾਂ ਉੱਤਰ ਅਤੇ ਕਾਲੇ ਖਾਂ ਪੱਛਮ ਵਾਲੇ ਪਾਸੇ ਹੋਣੇ ਦਾ ਫੈਸਲਾ ਕੀਤਾ। 10-10 ਹਜ਼ਾਰ ਸਵਾਰ ਨਾਲ ਲਏ ਅਤੇ ਧੌਂਸੇ ਵਜਾ ਕੇ ਅੱਗੇ ਵਧੇ। ਗੁਰੂ ਜੀ ਨੂੰ ਵੈਰੀ ਦੇ ਚਾਰੇ ਪਾਸਿਆਂ ਦੇ ਹੱਲੇ ਦੀ ਸੂਹ ਮਿਲੀ। ਉਹਨਾਂ ਨੇ ਵੈਰੀ ਦੇ ਹਮਲੇ ਨੂੰ ਰੋਕਣ ਲਈ ਚਾਰ ਪਾਸਿਆਂ 'ਤੇ ਆਪਣੀ ਸੈਨਾ ਖੜੀ ਕੀਤੀ। ਚੜ੍ਹਦੇ ਪਾਸੇ ਜਾਤੀ ਮਲਕ ਮਿਹਰ ਚੰਦ ਅਤੇ ਅਮੀਆਂ ਦੱਖਣ ਨੂੰ, ਭਾਈ ਲੱਖੂ ਪੱਛਮ ਪਾਸੇ ਅਤੇ ਬਿਧੀ ਚੰਦ ਉੱਤਰ ਦਸ਼ਾ ਵੱਲ ਹੋਏ। ਕਾਲੇ ਖਾਂ ਨੂੰ ਆਪਣੀ ਹਾਰ ਦਿਸ ਰਹੀ ਸੀ, ਇਸ ਕਰਕੇ ਉਸਨੇ ਸੈਨਾ ਨਾਲ ਬੜਾ ਜ਼ੋਰ ਪਾਇਆ। ਭਾਈ ਲੱਖੂ ਉਹਦੇ ਸਾਹਮਣੇ ਹੋਇਆ, ਗੋਲੀਆਂ ਚੱਲਣ ਲੱਗੀਆਂ, ਤੀਰ ਆਪਣਾ ਕੰਮ ਕਰਨ ਲੱਗੇ ਅਤੇ ਨੇਜ਼ੇ ਇੱਕ ਇੱਕ ਦੋ ਦੋ ਦੀਆਂ ਛਾਤੀਆਂ ਵਿੰਨ ਕੇ ਪਾਰ ਹੋ ਰਹੇ ਸਨ। ਗੁਰੂ ਜੀ ਕਿਲੇ ਦੇ ਪਾਸ ਖੜ੍ਹੇ ਸਨ, ਜਿਸ ਨੂੰ ਅੱਗੇ ਵੱਧਦਾ ਵੇਖਦੇ ਇੱਕ ਤੀਰ ਬਖਸ਼ਦੇ ਤੀਰ ਸੱਪਾਂ ਵਾਂਗ ਛੂਕਦੇ ਯੋਧਿਆਂ ਨੂੰ ਧਰਤੀ 'ਤੇ ਸਵਾ ਰਹੇ ਸਨ। ਜੋ ਅੱਗੇ ਵਧਿਆ ਡਿੱਗਾ, ਜੋ ਸਾਹਮਣੇ ਹੋਇਆ ਸੋ ਮੋਇਆ। ਖਵਾਜਾ ਅਨਵਰ ਬਿਧੀ ਚੰਦ ਨਾਲ ਪੁਰਾਣੀ ਰੀਸ ਰੱਖਦਾ ਸੀ, ਉਸਨੇ ਵੰਗਾਰਿਆ, ਕਮਾਣ ਸੰਭਾਲੀ ਅਤੇ ਤੀਰਾਂ 'ਤੇ ਤੀਰ ਛੱਡਣ ਲੱਗਾ। ਬਿਧੀ ਚੰਦ ਅਨਵਰ ਦੇ ਸਾਹਮਣੇ ਹੋਇਆ ਅਤੇ ਤੀਰਾਂ ਦੇ ਮੁਕਾਬਲੇ 'ਤੇ ਤੀਰ ਮਾਰਨ ਲੱਗਾ। ਇਹਦੇ ਤੀਰ ਸਨ ਕਿ ਮੌਤ ਦੇ ਸੰਦੇਸ਼ੇ, ਜਿਸ ਨੂੰ ਲੱਗਦੇ ਪਾਣੀ ਨਹੀਂ ਮੰਗਣ ਦਿੰਦੇ ਸੀ। ਅਨਵਰ ਖਾਂ ਨੂੰ ਸਾਹਮਣੇ ਆਉਂਦਿਆਂ ਵੇਖ ਕੇ ਬਿਧੀ ਚੰਦ ਨੇ ਕਿਹਾ, ਤੂੰ ਸੁੱਤੇ ਸ਼ੇਰ ਨੂੰ ਜਗਾਉਣ ਆਇਆ ਹੈ, ਆਪਣੀ ਜਾਨ ਦੀ ਹੁਣ ਸੁੱਖ ਨਾ ਸਮਝ। ਅਨਵਰ ਨੇ ਗੁੱਸਾ ਖਾ ਤੀਰ ਛੱਡਿਆ, ਜੋ ਬਿਧੀ ਚੰਦ ਦੇ ਘੋੜੇ ਦੀ ਜ਼ੀਨ ਵਿੱਚ ਲੱਗਾ। ਬਿਧੀ ਚੰਦ ਨੇ ਘੋੜੇ ਨੂੰ ਅੱਡੀ ਲਾਈ ਅਤੇ ਅਨਵਰ ਖਾਂ ਦੇ ਚਾਰੇ ਪਾਸੇ ਘੋੜੇ ਨੂੰ ਫਿਰਾ ਕੇ ਸਾਹਮਣਿਆ, ਧਨ ਤਾਨ ਕਾਨ ਲੱਗ ਰਿਸ ਮਹਾਨ, ਰਿਪ ਤਾਕ ਲੱਛ ਛੋੜਿਓ ਸੋਬਾਨ, ਸਮ ਸਰਪ ਸ਼ੂਕ ਚਾਲਿਓ ਵਿਸਾਲ, ਬਡ ਬੇਗ ਸਹਿਤ ਲੱਗ ਸਤਰਪਾਲ, ਪੰਖਤ ਸਮੇਤ ਤਾਸੋ ਏ ਪਾਰ, ਕੁਛ ਰਯੋ ਦਿਖਤ ਬਾਗਰ ਆਕਾਰ, ਜੁਗ ਭੋਏ ਬੀਚ ਸੋ ਅਸ ਸੁਹਾਏ, ਜਨ ਤਿਲਕ ਲਾਲ ਸੁੰਦਰ ਲਗਾਏ, ਕਹਿ ਜਤਨ ਸੰਕੈ ਗੁਲ ਅਨਾਰ, ਬਹੁ ਸੰਜੈ ਭਾਲ ਰਾਖਿਓ ਸੁਧਾਰ, ਜਨ ਬੈਠ ਨਿਡੇ ਮੈਂ ਸਿਰ ਨਿਕਾਰ, ਏ ਬਤ ਸਾਰ ਕਾ ਮੁਖ ਪਸਾਰ, ਜਨ ਬਿਧੀ ਚੰਨ ਕੋ ਕ੍ਰੋਧ ਲਾਲ, ਥਿਰ ਭਯੋ ਜਾਏ ਤਕ ਛਤਰ ਭਾਲ, ਗਿਰ ਪਰਿਓ ਭੂਮ ਪਰ ਝੂਮ ਸੋਏ, ਲਗ ਬਾਏ ਬੇਗ ਜਿਉਂ ਬ੍ਰਿਛ ਤੇ ਕੋਏ। ਬਿਧੀ ਚੰਦ ਨੇ ਤੀਰ ਕਮਾਨ ਵਿੱਚ ਰੱਖਿਆ, ਕੰਨ ਤੱਕ ਖਿੱਚ ਕੇ ਜ਼ੋਰ ਨਾਲ ਛੱਡਿਆ ਕਿ ਜੋ ਅਨਵਰ ਖਾਂ ਦੇ ਮੱਥੇ ਵਿੱਚ ਲੱਗਾ, ਖੰਭਾ ਸਮੇਤ ਪਾਰ ਹੋ ਗਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਤੀਰ ਦਾ ਪਿਛਲਾ ਕੁਛ ਹਿੱਸਾ ਬਾਹਰ ਰਹਿ ਗਿਆ, ਉਹ ਦੋਨਾਂ ਭਾਵਾਂ ਵਿੱਚ ਇਵ ਸ਼ੋਭਾ ਪਾ ਰਿਹਾ ਹੈ ਮਾਨੋ ਕਿਸੇ ਨੇ ਲਾਲ ਤਿਲਕ ਉਹਦੇ ਮੱਥੇ 'ਤੇ ਲਾਇਆ ਹੈ, ਮਾਨੋ ਬਤਕ ਦਾ ਬੱਚਾ ਮੂੰਹ ਅੱਡ ਕੇ ਬੈਠਾ ਹੈ। ਜਾਂ ਇਉਂ ਸਮਝੋ ਕਿ ਬਿਧੀ ਚੰਦ ਦੇ ਗੁੱਸੇ ਦੀ ਲਾਲੀ ਅਨਵਰ ਦੇ ਮੱਥੇ 'ਤੇ ਟਿੱਕ ਗਈ ਹੈ। ਤੀਰ ਦੇ ਲੱਗਣ ਨਾਲ ਅਨਵਰ ਖਾਂ ਪੁਹਾਟਣੀ ਖਾ ਧਰਤੀ 'ਤੇ ਡਿੱਗ ਪਿਆ। ਸਿੱਖਾਂ ਦੇ ਨਾਰਿਆਂ ਨਾਲ ਆਸਮਾਨ ਗੂੰਜ ਉੱਠਿਆ। ਇੰਜ ਦੱਖਣ ਪਾਸੇ ਦੀ ਬਾਹੀ 'ਤੇ ਹਮਲਾਵਰ ਪਰ ਫਤਿਹ ਹੋ ਗਈ। ਕੁਤਬ ਖਾਂ ਨੇ ਭਾਈ ਲੱਖੂ ਵੱਲ ਘੋੜੇ ਦਾ ਮੂੰਹ ਫੇਰਿਆ। ਭਾਈ ਲੱਖੂ ਵੈਰੀ ਨੂੰ ਆਉਂਦਿਆਂ ਵੇਖ ਸਾਹਮਣੇ ਡਟ ਗਿਆ। ਦੋਨਾਂ ਨੇ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਢਾਲਾਂ ਛਾਨਣੀ ਹੋ ਰਹੀਆਂ ਸਨ। ਭਾਈ ਲੱਖੂ ਨੇ ਤੀਰ ਮਾਰਿਆ, ਕੁਤਬ ਖਾਨ ਦੀ ਛਾਤੀ ਵਿੱਚ ਲੱਗਾ ਅਤੇ ਘੋੜੇ ਤੋਂ ਹੇਠਾਂ ਜਾ ਪਿਆ। ਸੰਭਲਿਆ, ਉੱਠਿਆ। ਇੰਨੇ ਨੂੰ ਭਾਈ ਲੱਖੂ ਫਿਰ ਅੱਗੇ ਵਧਿਆ, ਕੁਤਬ ਖਾਨ ਦੇ ਸੰਬੰਧੀ ਵਿਚਕਾਰ ਆ ਗਏ। ਉਹਨਾਂ ਚਾਰੇ ਪਾਸਿਆਂ ਤੋਂ ਭਾਈ ਲੱਖੂ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਭਾਈ ਲੱਖੂ ਨੇ ਬੜੀ ਸੂਰਮਤਾ ਨਾਲ ਉਹਦੇ ਵਾਰ ਬਚਾਏ, ਪਰ ਅੰਤ ਨੂੰ ਇੱਕ ਤੀਰ ਲੱਗਣ ਨਾਲ ਆਪ ਗੁਰਪੁਰੀ ਨੂੰ ਚੜ੍ਹਾਈ ਕਰ ਗਏ। ਕਾਲੇ ਖਾਂ ਨੇ ਪੈਂਦੇ ਖਾਂ ਨੂੰ ਲਲਕਾਰਿਆ ਕਿ ਤੂੰ ਪਾਤਸ਼ਾਹ ਪਾਸ ਜਾ ਕੇ ਕਿਹਾ ਸੀ ਮੈਂ ਗੁਰੂ ਜੀ ਨੂੰ ਫੜ ਲਿਆਵਾਂਗਾ, ਮੇਰੇ ਕਈ ਸਰਦਾਰ ਅਤੇ ਸੈਨਾ ਮਰ ਗਈ ਹੈ, ਤੂੰ ਆਪਣਾ ਬਲ ਕਿਸ ਵੇਲੇ ਵਿਖਾਵੇਂਗਾ। ਪੈਂਦੇ ਖਾਂ ਨੇ ਕਿਹਾ, ਤੁਸੀਂ ਕੁਛ ਜਵਾਨ ਦੇਵੋ, ਮੈਂ ਗੁਰੂ ਵੱਲ ਜਾਂਦਾ ਹਾਂ। ਮੇਰੇ ਨਾਲ ਦੇ ਸਰਦਾਰ ਉਹਨਾਂ ਸਿੱਖਾਂ ਦੇ ਰਾਹ ਦੀ ਰੋਕ ਬਣਨ ਜੋ ਗੁਰੂ ਦੀ ਸਹਾਇਤਾ ਲਈ ਆਵਣ, ਫਿਰ ਵੇਖੋ ਮੈਂ ਆਪਣਾ ਕਥਨ ਕਿਵੇਂ ਪੂਰਾ ਕਰਦਾ। ਅਸਮਾਨ ਖਾਂ ਨਾਲ ਲੈ ਕੇ ਪੈਂਦੇ ਖਾਂ ਗੁਰੂ ਜੀ ਵੱਲ ਆਇਆ। ਜਾਣ ਹੀ ਜਾਣ ਸਤਿਗੁਰੂ ਨੇ ਪੈਂਦੇ ਖਾਂ ਦੇ ਦਿਲ ਦੀ ਗੱਲ ਜਾਚ ਲਈ। ਫੌਜ ਤੋਂ ਇੱਕ ਪਾਸੇ ਹੋ ਗਏ, ਸਿੱਖਾਂ ਨੂੰ ਆਪਣੇ ਨੇੜਿਓਂ ਹਟਾ ਦਿੱਤਾ ਅਤੇ ਪੈਂਦੇ ਖਾਂ ਨੂੰ ਆਪਣੀ ਜ਼ੋਰ ਅਜ਼ਮਾਈ ਦਾ ਸਮਾਂ ਦਿੱਤਾ। ਬਾਬਾ ਗੁਰਦਿੱਤਾ ਜੀ ਅੱਗੇ ਵਧੇ, ਉਹਨਾਂ ਨੇ ਅਸਮਾਨ ਖਾਂ ਨੂੰ ਅੱਗੇ ਵਧਣੋਂ ਰੋਕ ਲਿਆ। ਗੁਰੂ ਜੀ ਜਿੱਥੇ ਖੜੋਤੇ ਸਨ ਉੱਥੇ ਇੱਕ ਛੋਟੀ ਜਿਹੀ ਦੀਵਾਰ ਸੀ। ਵਿਰੋਲਾ ਉਸਨੂੰ ਟੱਪ ਕੇ ਅੰਦਰ ਆ ਗਿਆ। ਪੈਂਦੇ ਖਾਂ ਗੁਰੂ ਜੀ ਦੇ ਨੇੜੇ ਆਇਆ। ਗੁਰੂ ਜੀ ਨੇ ਉਸ ਵੱਲ ਵੇਖਿਆ ਅਤੇ ਕਿਹਾ, ਪੈਂਦੇ ਖਾਂ, ਤੂੰ ਸੂਬਿਆਂ ਅਤੇ ਬਾਦਸ਼ਾਹ ਪਾਸ ਇਕਰਾਰ ਕੀਤਾ ਹੈ ਕਿ ਮੈਂ ਗੁਰੂ ਨੂੰ ਫੜ ਕੇ ਲਿਆਵਾਂਗਾ, ਇਸ ਕਰਕੇ ਪਹਿਲੀ ਵਾਰ ਤੇਰੀ ਹੈ। ਆ ਬਲ ਲਾ ਲੈ ਤਾਂ ਜੋ ਤੇਰੇ ਦਿਲ ਵਿੱਚ ਕੋਈ ਅਰਮਾਨ ਰਹਿ ਨਾ ਜਾਵੇ। ਪੈਂਦੇ ਖਾਂ ਨੇ ਖੰਡਾ ਸੰਭਾਲਿਆ ਅਤੇ ਗੁਰੂ ਜੀ 'ਤੇ ਵਾਰ ਕੀਤਾ। ਗੁਰੂ ਜੀ ਨੇ ਪੈਰ ਦੇ ਨਾਲ ਘੋੜੇ ਦੀ ਰਕਾਬ ਅੱਗੇ ਕਰ ਦਿੱਤੀ। ਪੈਂਦੇ ਖਾਂ ਦਾ ਵਾਰ ਖਾਲੀ ਗਿਆ, ਸਤਿਗੁਰਾਂ ਦਾ ਵਾਲ ਵੀ ਵਿੰਗਾ ਨਾ ਹੋਇਆ। ਪੈਂਦੇ ਖਾਂ ਨੇ ਫਿਰ ਖੰਡਾ ਸੰਭਾਲਿਆ ਅਤੇ ਪੂਰੇ ਜ਼ੋਰ ਨਾਲ ਉਛਲ ਕੇ ਵਾਰ ਕੀਤਾ। ਗੁਰੂ ਜੀ ਨੇ ਢਾਲ ਸਾਹਮਣੇ ਕੀਤੀ, ਇਹ ਵਾਰ ਵੀ ਖਾਲੀ ਗਿਆ। ਸਤਿਗੁਰੂ ਜੀ ਧੀਰਜ ਧਾਰ ਉਸੇ ਤਰ੍ਹਾਂ ਉਹਦੇ ਅੱਗੇ ਖੜ੍ਹੇ ਰਹੇ। ਹੁਣ ਪੈਂਦੇ ਖਾਂ ਨੂੰ ਚਿੰਤਾ ਪੈ ਗਈ ਕਿ ਗੁਰੂ ਜੀ ਅਤ ਸੂਰਮੇ ਹਨ, ਮੈਂ ਜੋ ਅਨੁਮਾਨ ਲਾਇਆ ਸੀ ਉਹ ਗਲਤ ਸੀ। ਗੁੱਸੇ ਵਿੱਚ ਆ ਦੂਜੇ ਪਾਸਿਓਂ ਫਿਰ ਖੰਡਾ ਚਲਾਇਆ। ਗੁਰੂ ਜੀ ਨੇ ਢਾਲ ਅੱਗੇ ਕੀਤੀ, ਖੰਡਾ ਢਾਲ ਦੇ ਫੁੱਲ 'ਤੇ ਲੱਗਾ ਅਤੇ ਦੋ ਟੁਕੜੇ ਹੋ ਗਿਆ। ਮੁੱਠ ਪੈਂਦੇ ਖਾਂ ਦੇ ਹੱਥ ਵਿੱਚ ਰਹਿ ਗਈ। ਪੈਂਦੇ ਖਾਂ ਨੇ ਚਾਹਿਆ ਕਿ ਜਫਾ ਮਾਰ ਕੇ ਗੁਰੂ ਜੀ ਨੂੰ ਚੁੱਕ ਲਵਾਂ। ਪੈਂਦੇ ਖਾਂ ਹਿਮਾਲਾ ਪਰਬਤ ਨੂੰ ਚੁੱਕਣਾ ਚਾਹੁੰਦਾ ਹੈ ਅਤੇ ਲੋਚਦਾ ਹੈ ਕਿ ਸੂਰਜ ਨੂੰ ਖੀਸੇ ਵਿੱਚ ਪਾ ਲਵਾਂ। ਘੋੜਿਓਂ ਉੱਤਰ ਗੁਰੂ ਜੀ ਦੇ ਘੋੜੇ ਨੂੰ ਜਫਾ ਮਾਰ ਕੇ ਖੜ੍ਹਾ ਕਰ ਲਿਆ। ਗੁਰੂ ਜੀ ਨੇ ਘੋੜੇ ਨੂੰ ਅੱਡੀ ਮਾਰੀ। ਘੋੜਾ ਇਸ਼ਾਰੇ ਨਾਲ ਹਵਾ ਹੋ ਜਾਣ ਵਾਲਾ ਸੀ, ਪਰੰਤੂ ਪੈਂਦੇ ਖਾਂ ਨੇ ਹਿੱਲਣ ਨਾ ਦਿੱਤਾ। ਗੁਰੂ ਜੀ ਨੇ ਢਾਲ ਸੰਭਾਲੀ ਅਤੇ ਪੈਂਦੇ ਖਾਂ ਦੇ ਸਿਰ 'ਤੇ ਇਸ ਜ਼ੋਰ ਨਾਲ ਮਾਰੀ ਕਿ ਉਹ ਚੱਕਰ ਖਾ ਕੇ ਪਛਾੜ ਜਾ ਪਿਆ। ਇਹਦਾ ਸਰੀਰ ਪਸੀਨੇ ਨਾਲ ਨਹਾਤਾ ਪਿਆ ਸੀ ਅਤੇ ਬੇਹੋਸ਼ ਸੀ। ਸਤਿਗੁਰਾਂ ਨੇ ਇਸ ਅਦਮੋਈ ਹਾਲਤ ਵਿੱਚ ਉਸ 'ਤੇ ਵਾਰ ਨਹੀਂ ਕੀਤਾ। ਹਜ਼ੂਰ ਘੋੜੇ ਤੋਂ ਉਤਰ ਪਏ, ਪੈਂਦੇ ਖਾਂ ਪਾਸ ਖੜ੍ਹੇ ਹੋ ਗਏ। ਦੋਹਾਂ ਧਿਰਾਂ ਦੇ ਵੀਰ ਗੁਰੂ ਜੀ ਦੀ ਪਰਲੀ ਦਰਜੇ ਦੀ ਵੀਰਤਾ ਅਤੇ ਦਿਲ ਦੀ ਵਿਸ਼ਾਲਤਾ ਵੇਖ ਕੇ ਦੰਗ ਸਨ। ਜਿੰਨਾ ਚਿਰ ਪੈਂਦੇ ਖਾਂ ਬੇਹੋਸ਼ ਪਿਆ ਰਿਹਾ, ਗੁਰੂ ਜੀ ਨੇ ਕੁਛ ਨਹੀਂ ਕਿਹਾ। ਜਦ ਹੋਸ਼ ਆਈ, ਪੈਂਦੇ ਖਾਂ ਉੱਠਿਆ। ਤਦ ਸਤਿਗੁਰੂ ਜੀ ਨੇ ਕਿਹਾ, ਬੋਲੇ ਬੰਗਾਰ ਸੁਨ ਰੇ ਪਠਾਨ, ਕਰ ਲੀਨ ਤੀਨ ਤੈਂ ਬਲ ਲਗਾਏ। ਹੇ ਪਠਾਨ, ਤੂੰ ਆਪਣੇ ਸਾਰੇ ਬਲ ਨਾਲ ਤਿੰਨ ਵਾਰ ਕਰ ਲਏ ਹਨ, ਹੁਣ ਤਿਆਰ ਹੋ ਅਤੇ ਸਾਡੇ ਹੱਥ ਵੇਖ। ਪੈਂਦੇ ਖਾਂ ਕ੍ਰੋਧ ਵਿੱਚ ਆ ਕੇ ਕਹਿਣ ਲੱਗਾ, ਹੁਣ ਤੁਸੀਂ ਮੇਰੇ ਕਾਬੂ ਵਿੱਚ ਹੋ, ਤੁਹਾਨੂੰ ਵਾਰ ਕਰਨ ਦਾ ਮੌਕਾ ਨਹੀਂ ਦੇਵਾਂਗਾ, ਤੁਸੀਂ ਮੇਰੇ ਪਾਸੋਂ ਛੁੱਟ ਨਹੀਂ ਸਕਦੇ, ਮੈਂ ਚੁੱਕ ਕੇ ਲੈ ਜਾਵਾਂਗਾ, ਜੇ ਕੁਛ ਕਰ ਸਕਦੇ ਹੋ ਕਰ ਲਓ। ਗੁਰੂ ਜੀ ਪੈਂਦੇ ਖਾਂ ਦੇ ਨੇੜੇ ਹੋ ਗਏ। ਅੱਗੇ ਢਾਲ ਕੀਤੀ ਅਤੇ ਚਾਹਿਆ ਕਿ ਇੱਕੋ ਹੱਥ ਨਾਲ ਉਹਦੇ ਦੋ ਟੁਕੜੇ ਕਰ ਦੇਣ। ਪਹਿਨਦੇ ਖਾਂ ਇਸ ਦਾਅ ਵਿੱਚ ਸੀ ਕਿ ਗੁਰੂ ਜੀ ਨੂੰ ਜੱਫੀ ਪਾ ਕੇ ਉਠਾ ਲਏ ਅਤੇ ਚੁੱਕ ਕੇ ਬਾਹਰ ਲੈ ਜਾਏ ਜਿੱਥੋਂ ਕੋਈ ਛੁਡਾ ਨਾ ਸਕੇ। ਇਹ ਸੋਚ ਕੇ ਵਾਰ ਲੋਕਣ ਲਈ ਅੱਗੇ ਕੀਤੀ ਤਲਵਾਰ ਪਿੱਛੇ ਕਰ ਲਈ ਅਤੇ ਗੁਰੂ ਜੀ ਨੂੰ ਫੜਨਾ ਚਾਹਿਆ। ਗੁਰੂ ਜੀ ਨੇ ਉਹਦੇ ਦਾਅ ਨੂੰ ਬਚਾ ਕੇ ਡਾਢੀ ਸਫਾਈ ਨਾਲ ਵਾਰ ਕੀਤਾ, ਜਿਵੇਂ ਤਰਖਾਣ ਕਰਵਤ ਲੈ ਕੇ ਲੱਕੜੀ ਦੇ ਦੋ ਟੁਕੜੇ ਕਰ ਦਿੰਦਾ ਹੈ, ਤਿਵੇਂ ਪਹਿਨਦੇ ਖਾਂ ਕਾਰੇ ਘਾਉ ਖਾ ਕੇ ਡੱਠਾ। ਜਦ ਪਹਿਨਦੇ ਖਾਂ ਹਨੇਰੀ ਦੇ ਚੂਣੇ ਨਾਲ ਡਿੱਗਣ ਲੱਗੇ ਬ੍ਰਿਛ ਵਾਂਗ ਧਰਤੀ 'ਤੇ ਡਿੱਗਾ ਤਾਂ ਸਤਿਗੁਰੂ ਜੀ ਨੇ ਕਿਹਾ, ਤੇਰਾ ਜਨਮ ਮੁਸਲਮਾਨ ਦਾ ਹੈ, ਕਲਮਾ ਪੜ੍ਹ। ਪਹਿਨਦੇ ਖਾਂ ਦੀਆਂ ਅੱਖਾਂ ਗਿਆਨ ਦੇ ਸਮੇਂ ਦਾ ਚਿੱਤਰ ਆ ਗਿਆ। ਗੁਰੂ ਜੀ ਦੀਆਂ ਮਿਹਰਾਂ, ਪ੍ਰਿਤਪਾਲਨਾ, ਉਦਾਰਤਾ, ਨੇਕੀ ਅਤੇ ਪਿਆਰ ਦੇ ਸਲੂਕ ਚਿੱਤਰ ਬਣ ਕੇ ਅੱਖਾਂ ਅੱਗੋਂ ਗੁਜ਼ਰਨ ਲੱਗੇ। ਫਿਰ ਆਪਣੇ ਵੱਲੋਂ ਕੀਤੀ ਲੂਣ ਹਰਾਮੀ, ਵਿਸ਼ਵਾਸਘਾਤ ਚੇਤੇ ਆਏ, ਅੱਖਾਂ ਵਿੱਚ ਨੀਰ ਭਰ ਆਇਆ, ਪਛਤਾਵੇ ਨੇ ਰੰਗ ਜਮਾਇਆ, ਹੱਥ ਜੁੜ ਗਏ। ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਦੋਹਰਾ ਗਿਰਨ ਲੱਗਿਓ ਪੈਂਦਾ ਕਹੇ, ਸ੍ਰੀ ਗੁਰਤੋਂ ਤਰਵਾਰ, ਭਈ ਰੂਪ ਕਲਮਾ ਅਬੇ ਕਰੀਏ ਮੂੰਹੇ ਉਦਾਰ। ਦੋਹਰਾ ਪੈਂਦੇ ਹਾਂ ਜਬ ਦੀਨ ਹੋਏ ਕੀ ਨਸਬਾਕ ਬਖਾਨ, ਸ੍ਰੀ ਗੁਰ ਤੁਮਰੇ ਹੱਥ ਕੀ ਮਿਸਰੀ ਕਲਮਾ ਜਾਂ। ਪੈਂਦੇ ਹਾਂ ਦੇ ਜੁੜਨ ਵਾਲੇ ਬੁੱਲਾਂ ਵਿੱਚੋਂ ਮੱਧਮ ਜੀ ਆਵਾਜ਼ ਆਈ, ਹੇ ਸਤਿਗੁਰੂ, ਹੁਣ ਮੇਰਾ ਕਲਮਾ ਆਪ ਜੀ ਦੀ ਤਲਵਾਰ ਹੀ ਬਣ ਗਈ ਹੈ, ਇਸ ਨੇ ਪਾਰ ਉਤਾਰਾ ਕਰਨਾ ਹੈ। ਇਹ ਵਾਕ ਸਤਿਗੁਰੂ ਜੀ ਨੇ ਸੁਣੇ, ਨਿਰਵੈਰ ਸਤਿਗੁਰੂ ਉਹਦੇ ਔਗਣਾਂ ਨੂੰ ਭੁੱਲ ਗਏ। ਧੁੱਪ ਦੇ ਵਿੱਚ ਆਖਰੀ ਸਵਾਸਾਂ 'ਤੇ ਪਏ ਤੜਫ ਦੇ ਸਿਰ ਉੱਤੇ ਢਾਲ ਦਾ ਪਰਛਾਵਾਂ ਕੀਤਾ। ਪਹਿਨਦੇ ਖਾਂ ਦੀਆਂ ਅੱਖਾਂ ਮਿਟੀਆਂ ਗਈਆਂ ਅਤੇ ਉਹ ਸਦਾ ਦੀ ਨੀਂਦਰ ਸੌਂ ਗਿਆ। ਕਾਲੇ ਖਾਂ, ਕੁਤਬੁਦੀਨ, ਅਨਵਰ ਖਾਂ ਅਤੇ ਅਸਮਾਨ ਖਾਂ ਸਾਰੇ ਸਰਦਾਰ ਇਸ ਜੰਗ ਵਿੱਚ ਮਾਰੇ ਗਏ ਅਤੇ ਸ੍ਰੀ ਗੁਰੂ ਜੀ ਦੀ ਫਤਿਹ ਹੋਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।